ਸਾਚਾ ਸਾਹਿਬ ਸਾਚ ਨਾਇ ਪਾਖਿਆ ਪਾਉ ਅਪਾਰ ਸਾਚਾ ਸਾਹਿਬ ਸਾਚ ਨਾਇ ਪਾਖਿਆ ਪਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਬਾਤ ਕਰੇ ਦਾਤਾਰ ਤੀਰ ਕੇ ਅੱਗੇ ਰੱਖੀਐ ਜਿਸ ਦਿਸ਼ਾ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਸ ਸੁਣ ਕਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਗਰੀ ਮੂਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਕਰਮੀ ਆਵੇ ਕੱਪੜਾ ਨਗਰੀ ਮੂਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਸਾਚਾ ਸਾਹਿਬ ਸਾਚ ਨਾਇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਾਜੀ ਮਹਾਰਾਜ ਜੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਅੰਮ੍ਰਿਤ ਰੂਪ ਬਾਣੀ ਸ੍ਰੀ ਜਪਜੀ ਸਾਹਿਬ ਦੀ ਕਥਾ ਸਰਵਣ ਕਰ ਰਹੇ ਹੋ। ਪਹਿਲੇ ਮੂਲ ਮੰਤਰ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੇ ਸਰੂਪ ਦਾ ਲੱਖਣ ਚੁਰਾਸੀ ਲੱਖਣਾਂ ਦੁਆਰਾ ਸਰੂਪ ਲੱਖਣਾਂ ਦੁਆਰਾ ਉਸ ਅਕਾਲ ਪੁਰਖ ਅਦਾਰ ਸਰੂਪ ਦਾ ਕਥਨ ਕੀਤਾ ਹੈ ਅਤੇ ਤਿੰਨਾਂ ਕਾਲਾਂ 'ਚ ਉਹਨਾਂ ਨੂੰ ਸੱਚ ਉਸ ਨੂੰ ਸੱਚ ਸਰੂਪ ਕਰਕੇ ਕਥਨ ਕੀਤਾ ਹੈ। ਅੱਗੇ ਪਹਿਲੀ ਪੌੜੀ ਦੇ ਅੰਦਰ ਜਿਹੜੇ ਸਰੀਰ ਦੀ ਪਵਿੱਤਰਤਾ ਕਰਦੇ ਹਨ ਅਤੇ ਚਿਤਵਣੀ ਕਰਦੇ ਰਹਿੰਦੇ ਹਨ ਜਾਂ ਵਿਚਾਰਾਂ ਪੁਸ਼ਤਾਨੀਆਂ ਕਰਦੇ ਰਹਿੰਦੇ ਹਨ ਜਾਂ ਰਾਗ ਤੋਂ ਭਾਰ ਕੇ ਰੋਂਦੇ ਰਹਿੰਦੇ ਹਨ ਇਸ ਪ੍ਰਕਾਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਬਾਣੀ ਦੇ ਚੁੱਪ ਕਰਨੇ ਕਰਕੇ ਵੀ ਮਨ ਦੀ ਚੁੱਪ ਨਹੀਂ ਹੁੰਦੀ। ਭੁੱਖੇ ਵਰਤ ਆਦਿਕਾਂ ਦੇ ਰੱਖਣੇ ਕਰਕੇ ਵੀ ਮਨ ਦੀਆਂ ਭੁੱਖਾਂ ਨਹੀਂ ਉਤਰਦੀਆਂ। ਹਜ਼ਾਰਾਂ ਪੁਸ਼ਤਾਨੀਆਂ ਲੱਖਾਂ ਸਿਆਣਤਾਂ ਕਰਕੇ ਵੀ ਮਨ ਦੇ ਅੰਦਰ ਕੋਈ ਪਰਮਾਰਥ ਦੀ ਸਿਆਣਤ ਨਹੀਂ ਪ੍ਰਾਪਤ ਹੁੰਦੀ। ਇਸ ਕਰਕੇ ਗੁਰੂ ਮਹਾਰਾਜ ਅਗੇ ਚਰਨਾਂ ਦੀ ਸ਼ਰਨ ਲੈ ਕੇ ਜਿਵੇਂ ਸੱਚ ਦੀ ਪ੍ਰਾਪਤੀ ਹੋਵੇ ਕੂੜ ਦੀ ਪਾਲ ਪਰੋਸ ਦਿੱਤੇ ਉਹ ਉਪਾਅ ਸਾਨੂੰ ਕਰਨਾ ਚਾਹੀਦਾ ਹੈ। ਉਹ ਹੈ ਵਾਹਿਗੁਰੂ ਦਾ ਹੁਕਮ, ਹੁਕਮ ਦੇ ਵਿੱਚ ਪਰਮੇਸ਼ੁਰ ਦੇ ਚੱਲਣਾ ਚਾਹੀਦਾ ਹੈ। ਜਿਹੜਾ ਹੁਕਮ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦੇ ਜੀਆਂ ਦੇ ਭੇਜਣ ਵਾਲੇ ਮੱਥੇ ਦੇ ਉੱਤੇ ਨਾਲ ਲਿਖ ਦਿੱਤਾ ਹੈ ਉਸ ਤਰ੍ਹਾਂ ਰੱਬ ਦੇ ਉੱਤੇ ਸ਼ਾਂਤਾ ਰਹਿਣਾ ਚਾਹੀਦਾ, ਲਾਲਚ ਛੱਡ ਕੇ ਉੱਦਮ ਕਰਨਾ ਚਾਹੀਦਾ ਹੈ। ਪਰ ਉਸ ਉੱਦਮ ਨੂੰ ਨਹੀਂ ਕਰਨਾ ਜਿਸ ਵਿੱਚ ਕ੍ਰਿਸ਼ਨਾ ਵਿੱਚ ਰੁੜੇ ਰਹੀਏ, ਪਰਮਾਰਥ ਦੀ ਪ੍ਰਾਪਤੀ ਵਾਸਤੇ ਉੱਦਮ ਸਾਨੂੰ ਕਰਨਾ ਯੋਗ ਹੈ। ਇਸ ਪ੍ਰਕਾਰ ਪਹਿਲੀ ਪੌੜੀ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਦੂਜੀ ਪੌੜੀ 'ਚ ਉਸ ਪਰਮੇਸ਼ੁਰ ਦਾ ਹੁਕਮ ਦਾ ਕਥਨ ਕੀਤਾ ਹੈ। ਉਹ ਹੁਕਮ ਭਾਵੇਂ ਕਥਨ ਨਹੀਂ ਕੀਤਾ ਜਾ ਸਕਦਾ ਪਰ ਸਾਰੇ ਜਿੰਨੇ ਆਕਾਰ ਆਦਿਕ ਹੈ ਸਭ ਉਸਦੇ ਹੁਕਮ ਦੇ ਹੁਕਮ ਵਿੱਚ ਹੋਏ ਹੈ। ਜੋ ਜੋ ਜੀਆਂ ਵੀ ਕਰਨੀ ਉਹਦੇ ਅਨੁਸਾਰ ਸਾਰਿਆਂ ਦੇ ਉੱਤੇ ਬਚਨ ਕੀਤੇ ਮਹਾਰਾਜ ਸਾਹਿਬ ਜੀ ਹੁਕਮ ਚਲਾਏ ਆਪਣੇ ਕਰਮੀ ਬਹਿ ਕਲਾਵ ਜਿਹੋ ਜਿਹੇ ਕਰਮ ਹੈ ਉਹਨਾਂ ਦੇ ਅਨੁਸਾਰ ਕਲਮ ਵਧੀ ਹੈ। ਉਹਨਾਂ ਦੇ ਹੁਕਮ ਦੇ ਅਨੁਸਾਰ ਸਾਰੀ ਦੁਨੀਆਂ ਨੂੰ ਤੋਰਿਆ ਹੈ ਉਹ ਅਸੰਤ ਜਾਮੀ ਨੇ। ਇਸ ਪ੍ਰਕਾਰ ਉੱਤਮ ਕਰਮ ਕਰਨ ਵਾਲੇ ਉੱਤਮ ਨੀਵੇਂ ਕਰਨ ਵਾਲੇ ਨੀਚ ਸਭ ਹੁਕਮ ਦੇ ਅੰਦਰ ਉਸਦੇ ਰੱਖੇ ਹੋਏ ਹਨ। ਜਿੰਨੀਆਂ ਵਡਿਆਈਆਂ ਪ੍ਰਾਪਤ ਹੁੰਦੀਆਂ ਹੁਕਮ ਮੰਨਣੇ ਕਰਕੇ ਪ੍ਰਾਪਤ ਹੁੰਦੀਆਂ ਹਨ। ਜਿਹੜੇ ਹੁਕਮੀ ਦੇ ਹੁਕਮ ਦੇ ਵਿੱਚ ਹੀ ਤਾਂ ਜਿਹੜੇ ਸਿਪਾਹੀਆਂ ਵਾਲੇ ਨੇ ਹੁਕਮ ਮੰਨ ਕਰਕੇ ਨਹੀਂ ਮੰਨਦੇ ਇਸ ਕਰਕੇ ਉਹਨਾਂ ਨੂੰ ਨੀਚ ਕਿਹਾ ਜਾ ਸਕਦਾ ਹੈ। ਅਤੇ ਜਿਹੜੇ ਨੀਚ ਪੁਰਖ ਹੈ ਜਿਹੜੇ ਹੁਕਮ ਨੂੰ ਮੰਨਦੇ ਉਸਨੂੰ ਬਣ ਜਾਂਦੇ ਹਨ। ਇਸ ਪ੍ਰਕਾਰ ਹੁਕਮ ਦਾ ਕਥਨ ਕਰਦੇ ਹੋਇਆ ਕਿਹਾ ਜੇ ਹੁਕਮ ਨੂੰ ਬੁੱਝ ਲਵੇ ਹਿਰਦੇ ਦੀ ਗ੍ਰਹਿ ਦੇ ਉਪਦੇਸ਼ ਦੁਆਰਾ ਤਾਂ ਹੋਮੈ ਮਮਤਾ ਤੇ ਛੁੱਟ ਸਕਦਾ, ਮੁਕਤ ਹੋ ਜਾਂਦਾ। ਇਹ ਵੀ ਇੱਕ ਪਰਮਾਰਥ ਦਾ ਰਸਤਾ ਹੈ ਵਾਹਿਗੁਰੂ ਦੇ ਨਾਲ ਮਿਲਣ ਵਾਸਤੇ ਹੁਕਮੀ ਬੰਦਾ ਬਣ ਕੇ ਚੱਲਣਾ, ਉਹ ਵੀ ਰਜਾ ਵਿੱਚ ਪ੍ਰਸੰਨ ਰਹਿਣਾ। ਤੀਜੀ ਪੌੜੀ ਵਿੱਚ ਆਪ ਜੀ ਨੇ ਪਰਮੇਸ਼ੁਰ ਨੂੰ ਗਾਉਂਦੇ ਸਾਰੇ ਹੈ, ਕੋਈ ਦਾਤਾਂ ਵਾਸਤੇ ਗਾਉਂਦਾ ਹੈ, ਕੋਈ ਵਡਿਆਈਆਂ ਵਾਸਤੇ ਗਾਉਂਦਾ ਹੈ। ਜਿਹੜੇ ਨਿਸ਼ਕਾਮੀ ਪੁਰਖ ਗਾਉਂਦੇ ਹਨ ਉਹ ਪਰਮੇਸ਼ੁਰ ਦੀਆਂ ਦਾਤਾਂ ਦੇ ਗੁਣਾਂ ਨੂੰ ਉਹਨਾਂ ਤੋਂ ਪਰਮਾਰਥ ਦੀ ਪ੍ਰਾਪਤੀ ਹੋ ਜਾਂਦੀ ਹੈ ਪਰ ਅੰਤ ਉਹ ਨਹੀਂ ਪਾ ਸਕਦੇ। ਜਿਹੜੇ ਸ਼ਕਾਮੀ ਪੁਰਖ ਵਿਗਿਆਨੀਆਂ ਵਾਸਤੇ ਗਹਿਣੇ ਨੂੰ ਵਿਗਿਆਨੀਆਂ ਮਿਲ ਜਾਂਦੀਆਂ, ਕੋਈ ਦਾਤਾਂ ਵਾਸਤੇ ਗਹਿਣੇ ਦਾਤਾਂ ਪ੍ਰਾਪਤ ਹੋ ਜਾਂਦੀਆਂ, ਪਰ ਪਰਮੇਸ਼ਰ ਇਕੱਠ ਹੈ। ਉਹਦਾ ਕਸਮ ਕਿਸੇ ਪ੍ਰਕਾਰ ਪੋਤੀਆਂ ਜੁਗਤੀਆਂ ਦੇ ਕਰਕੇ ਪੋਤਾ ਨਹੀਂ ਆਉਂਦਾ, ਉਹ ਦਾਤਾਂ ਦੇ ਪਰਮੇਸ਼ਰ ਦੇਣ ਵਾਲਾ ਹੈ। ਜਿੱਦਾਂ ਜਿੱਦਾਂ ਜੀ ਉਹਦੀਆਂ ਦਾਤਾਂ ਲਈਆਂ ਹੋਈਆਂ ਖਾਂਦੇ ਹਨ, ਵਾਹਿਗੁਰੂ ਹੁਕਮੀ ਦੇ ਹੁਕਮ ਦੁਆਰਾ ਸਾਰੀ ਸ੍ਰਿਸ਼ਟੀ ਰਸਤੇ ਵਿੱਚ ਹੁਕਮ ਦੇ ਚਲਾਉਂਦਾ, ਫਿਰ ਮਹਾਰਾਜ ਸਾਹਿਬ ਬੇਪਰਵਾਹ ਹੈ ਅਤੇ ਸਾਨੂੰ ਰਹਿੰਦਾ ਹੈ। ਇਸ ਕਰਕੇ ਜਿਵੇਂ ਹੰਕਾ ਮੰਕਾ ਕਰ ਲੈ ਕੇ ਐਵੇਂ ਹੋਈ ਹੰਕਾ ਇਹ ਕਰਦੇ ਹਨ। ਇਸ ਪ੍ਰਕਾਰ ਤਿੰਨਾਂ ਪੌੜੀਆਂ ਵਿੱਚ ਗੁਰੂ ਸਾਹਿਬ ਜੀ ਨੇ ਇਹ ਸਿਧਾਂਤ ਕਥਨ ਕੀਤਾ ਹੈ। ਹੁਣ ਚੌਥੀ ਪੌੜੀ ਗੁਰੂ ਸਾਹਿਬ ਜੀ ਆਰੰਭ ਕਰਦੇ ਹਨ। ਸਾਚਾ ਸਾਹਿਬ ਸਾਚ ਨਾਹਿਬ ਜੀ ਦੇ ਪਾਸ ਦਰਸ਼ਨ ਕੀਤਾ ਹੈ ਸਤਿਗੁਰੂ ਜੀ। ਜਿਵੇਂ ਦੁਨੀਆਂ ਦੇ ਬਾਦਸ਼ਾਹ ਹੋ ਕੇ ਗੁਜ਼ਰ ਜਾਂਦੇ ਹਨ, ਕਈ ਦੁਨੀਆਂ ਦੇ ਉੱਤੇ ਬਾਦਸ਼ਾਹ ਹੋ ਚੁੱਕੇ ਹੈ, ਕਈ ਹੋਣਗੇ, ਕਈ ਹੈ। ਇਸ ਪ੍ਰਕਾਰ ਪਰਮੇਸ਼ੁਰ ਵੀ ਬਾਦਸ਼ਾਹ ਕਿਸੇ ਸਮੇਂ ਵਿੱਚ ਹੋਣਾ ਹੈ। ਜਿਵੇਂ ਦੁਨੀਆਂ ਦੇ ਜਿਹੜੇ ਬਾਦਸ਼ਾਹ ਮਰਦੇ ਨੇ, ਨਾਮ ਦੀ ਨਾਲ ਹੀ ਖਤਮ ਹੋ ਜਾਂਦਾ ਹੈ। ਇਸ ਪ੍ਰਕਾਰ ਉਸ ਪਰਮੇਸ਼ੁਰ ਦਾ ਨਾਮ ਵੀ ਹੋਣਾ ਹੈ। ਤਾਂ ਸੁਣ ਕੇ ਗੁਰੂ ਸਾਹਿਬ ਜੀ ਸਿੱਧਾਂ ਦੇ ਪਰਛਾਇਆ ਕਹਿੰਦੇ ਹਨ, ਸਾਚਾ ਸਾਹਿਬ ਸਾਚ ਨਾਮ। ਦੁਨੀਆਂ ਦੇ ਬਾਦਸ਼ਾਹ ਜੈਸਾ ਬਾਦਸ਼ਾਹ ਨਹੀਂ ਹੈ ਪਰਮੇਸ਼ੁਰ, ਉਹ ਸੱਚਾ ਹੈ, ਕਈ ਕਾਲ ਬਾਅਦ ਹੈ, ਤਿੰਨਾਂ ਕਾਲਾਂ 'ਚ ਨਾਸ਼ ਨਹੀਂ ਹੁੰਦਾ, ਸਦਾ ਰਹਿਣ ਵਾਲਾ ਹੈ ਅਤੇ ਸਾਰਿਆਂ ਦਾ ਮਾਇਆ ਬੁੱਤੀ ਦੁਆਰਾ ਸਹਿ ਮਾਲਕ ਹੈ ਉਹ ਪਰਮੇਸ਼ੁਰ, ਉਹ ਸੱਚਾ ਸਹਿਬ ਹੈ। ਸਾਚ ਨਾਮ ਦੀ ਦੁਨੀਆਂ ਦੇ ਬਾਦਸ਼ਾਹ ਵਾਂਗੂ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ, ਇਸ ਪ੍ਰਕਾਰ ਦਾ ਝੂਠਾ ਨਾਮ ਨਹੀਂ ਉਸਦਾ, ਨਾਮ ਵੀ ਉਸਦਾ ਸੱਚਾ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਪਾਛਿਆ ਭਾਉ ਅਪਾਰ ਮਹਾਰਾਜ, ਉਸ ਪਾਤਸ਼ਾਹ ਦੀਆਂ ਜਿਵੇਂ ਅਰਬ ਦੇ ਬਾਦਸ਼ਾਹ ਦੀਆਂ ਅਰਬੀ ਭਾਸ਼ਾ ਹੁੰਦੀ ਸੀ, ਫਾਰਸੀਆਂ ਦੀ ਫਾਰਸੀ ਹੁੰਦੀ ਸੀ, ਇਸੇ ਪ੍ਰਕਾਰ ਹਿੰਦੀਆਂ ਦੀ ਹਿੰਦੀ ਹੈ, ਅੰਗਰੇਜ਼ਾਂ ਦੀ ਅੰਗਰੇਜ਼ੀ ਸੀ, ਪਰਮੇਸ਼ੁਰ ਦੀ ਵੀ ਭਾਸ਼ਾ ਕੋਈ ਹੋਣੀ ਹੈ। ਤਾਂ ਮਹਾਰਾਜ ਸਾਹਿਬ ਫਰਮਾਉਂਦੇ ਹਨ,
ਭਾਸ਼ਾ ਭਾਉ ਅਪਾਰ,
ਉਸ ਪਰਮੇਸ਼ੁਰ ਦੀਆਂ ਅਪਾਰ ਭਾਸ਼ਾ ਹੈ, ਦੁਨੀਆਂ ਕੋਲ ਦੀਆਂ ਜ਼ਬਾਨਾਂ ਹੈ ਤੇ ਸਮਸਤ ਕਲਾਮ ਹੈ, ਸਾਰੀਆਂ ਕਲਾਮਾਂ ਬਾਣੀਆਂ ਦੇ ਅੰਦਰੋਂ ਪਰਮੇਸ਼ੁਰ ਹੈ ਆਪ ਵਿਆਪਕ। ਤੇ ਭਾਸ਼ਾ ਭਾਉ ਅਪਾਰ, ਉਸਦਾ ਸੱਚੇ ਪਾਤਸ਼ਾਹ ਵੀ ਫਿਰ ਕਿਸੇ ਭਾਸ਼ਾ ਦੇ ਨਾਲ ਤੋਂ ਪਿਆਰ ਹੋਵੇਗਾ। ਆਪ ਜੀ ਕਹਿੰਦੇ ਜੋ ਭਾਸ਼ ਦੇ ਉਤਾਰਦੇ ਹਨ ਪ੍ਰੇਮ ਦੇ ਨਾਲ, ਉਹਨਾਂ ਦੇ ਤਾਂ ਅਕਾਰ ਪਰਮੇਸ਼ੁਰ ਦੀ ਪ੍ਰਾਪਤੀ ਦਾ ਭਾਵ ਪ੍ਰੇਮ ਪ੍ਰਾਪਤ ਹੁੰਦਾ ਹੈ। ਇਸ ਕਰਕੇ ਪਰਮੇਸ਼ੁਰ ਦੀਆਂ ਮੁਖਤੇ ਦੇ ਤਿਰਸਾਲਾ ਜਿੰਨੀਆਂ ਦੀਆਂ ਜ਼ਬਾਨਾਂ ਸਾਰੀਆਂ ਉਸੇ ਦੀਆਂ ਤਿਰਸਾਲਾਂ ਹੋਣਗੀਆਂ, ਉਹਦੀਆਂ ਪੈਰਾਵਾਰ ਤੋਂ ਰਹੇ ਹੋਏ ਇਸ ਪ੍ਰਕਾਰ ਦੇ ਜਿਹੜੀਆਂ ਭਾਸ਼ਾ ਹਨਗੀਆਂ ਉਚਾਰਨਾ ਹਨ ਉਹ ਬੋਲੀਆਂ ਹਨ ਉਸਦੀਆਂ, ਜੋ ਜੋ ਸ੍ਰਿਸ਼ਟੀ ਬੋਲ ਰਹੀ ਹੈ ਆਪਣੀ ਜ਼ਬਾਨ ਦੇ ਨਾਲ ਇਹ ਉਸੇ ਦੀਆਂ ਭਾਸ਼ਾ ਹਨਗੀਆਂ। ਪਰ ਉਹ ਜਿਹੜੇ ਦੁਨੀਆਂ ਦੇ ਲੋਕ ਹਨਗੇ ਉਸ ਪਰਮੇਸ਼ੁਰ ਨੂੰ ਮਾਰਾ ਜੇ ਕੋਈ ਉਚਾਰਨ ਕਰੇ ਤਾਂ ਉਹਨੂੰ ਕੀ ਫਲ ਹੁੰਦਾ? ਇੱਕ ਮਹਾਰਾਜ ਕਹਿੰਦੇ ਭਾਖਿਆ ਭਾਵ ਅਕਾਰ, ਜਿਹਨਾਂ ਨੂੰ ਉਸ ਪਰਮੇਸ਼ੁਰ ਦੇ ਤਾਂ ਭਾਵ ਪ੍ਰੇਮ ਦੇ ਨਾਲ ਭਾਖਿਆ ਹੈ ਉਹਨਾਂ ਨੂੰ ਅਕਾਰ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ, ਉਹਨਾਂ ਨੂੰ ਅਕਾਰ ਭਾਵ ਪ੍ਰਾਪਤ ਹੁੰਦਾ ਹੈ। ਗ੍ਰੰਥੀ ਪਾਰਾਵਾਰ ਤੋਂ ਰਹਿ ਉਹਨਾਂ ਨੂੰ ਪ੍ਰੇਮ ਪ੍ਰਾਪਤ ਹੁੰਦਾ ਜੋ ਪਰਮੇਸ਼ੁਰ ਦੇ ਨਾਮ ਨੂੰ ਉਚਾਰਦੇ ਹਨ। ਅਨੇਕਾਂ ਭਾਸ਼ਾ ਨਾਲ ਕਿਸੇ ਭਾਸ਼ਾ ਨਾਲ ਉਸ ਨੂੰ ਕੋਈ ਚੇਤੇ ਕਰਦਾ ਹੈ, ਜੋ ਪ੍ਰੇਮ ਦੇ ਨਾਲ ਚੇਤੇ ਕਰਦਾ ਉਹਨੂੰ ਅਕਾਰ ਦੀ ਪ੍ਰਾਪਤੀ ਹੁੰਦੀ ਹੈ। ਮੰਗ ਹੈ ਦੇਹ ਦੇਹ, ਗੁਰੂ ਮਹਾਰਾਜ ਜੀ ਉਸਦੇ ਪਾਸ ਮੰਗਦੇ ਹੁੰਦੇ ਜਿਵੇਂ ਬਾਦਸ਼ਾਹ ਦੇ ਪਾਸ, ਕਿਉਂ ਉਹਦੇ ਜਾਚਕ ਵੀ ਹੋਣੇ ਹੈ। ਤਾਂ ਮਹਾਰਾਜ ਕਹਿੰਦੇ ਉਸ ਪਰਮੇਸ਼ੁਰ ਦੇ ਪਾਸ ਆਖਣ ਵਾਲੇ ਵੀ ਕਿਤਨੇ ਹੀ ਦੇਵਤੇ ਹਨ, ਕਿਤਨੇ ਹੀ ਦਾਨਵ ਹਨ, ਕਿਤਨੇ ਹੀ ਮਨੁੱਖ ਹਨਗੇ। ਇਸ ਪ੍ਰਕਾਰ ਆਖਦੇ ਆ ਮੁੱਖ ਦੁਆਰਾ, ਮੰਗਦੇ ਆਪੋ ਆਪਣੀਆਂ ਵਾਸ਼ਨਾ ਅਨੁਸਾਰ ਕਿ ਸਾਨੂੰ ਆਹ ਪਦਾਰਥ ਦਿਓ, ਸਾਨੂੰ ਇਹ ਪਦਾਰਥ ਦਿਓ। ਇਸ ਪ੍ਰਕਾਰ ਕੋਈ ਦੇਹ ਦੀ ਮੰਗ ਕਰਦੇ ਕਿ ਸਾਨੂੰ ਮਾੜਾ ਮਨੁੱਖਾ ਦੇ, ਫੇਰ ਦੇ, ਅਸੀਂ ਗੁਣਦਾਨ ਕਰੀਏ, ਚੰਗੇ ਜੀਵਨ ਵਾਲੇ ਬਣੀਏ, ਕਿਉਂ ਕਈ ਦੇਹਾਂ ਨੂੰ ਮੰਗਦੇ ਹਨ।
ਦਾਤ ਕਰੇ ਦਾਤਾ,
ਪਾਤਸ਼ਾਹ ਮਹਾਰਾਜ ਦਾਤੇ ਮੰਗਦੇ ਤਾਂ ਉਹਦੇ ਪਾਸ ਬਹੁਤ ਹੈ, ਦਾਤ ਵੀ ਕਿਸੇ ਦਿੰਦੇ ਹੈ। ਕਹਿੰਦੇ ਹੈ ਜੀ ਦਾਤਾਰ, ਦਾਤਾਂ ਦੇ ਦੇਣ ਵਾਲਾ ਪਰਮੇਸ਼ੁਰ, ਜੋ ਜੋ ਕਿਸੇ ਦੀ ਦ੍ਰਿੜ ਵਾਸ਼ਨਾ ਹੁੰਦੀ ਹੈ, ਦ੍ਰਿੜ ਮੰਗ ਹੁੰਦੀ ਹੈ, ਉਹਦੇ ਅਨੁਸਾਰ ਪਰਮੇਸ਼ੁਰ ਦਾਤ ਕਰ ਦਿੰਦਾ ਹੈ। ਉਹ ਪੁਰਖਾਂ ਨੂੰ ਇੱਕ ਚਿੱਤ ਹੋ ਕੇ ਜਿਹੜੇ ਜਿਸ ਵਾਸ਼ਨਾ 'ਚ ਲੱਗਦੇ ਹੈ ਉਹਨ ਵਿਕਾਰ ਪਰਮੇਸ਼ੁਰ ਦਾਤ ਦੇਣਾ ਕਰਦਾ ਹੈ।
ਫੇਰ ਕੇ ਅੱਗੇ ਰੱਖੀਏ,
ਮਹਾਰਾਜ ਪਾਤਸ਼ਾਹ ਨੂੰ ਜਦੋਂ ਜਾ ਕੇ ਮਿਲੀ ਜਾਏ ਉਹਦੇ ਅੱਗੇ ਜਾ ਕੇ ਝੁਕਾ ਰੱਖੀ ਦੀ ਹੈ, ਉਸ ਪਰਮੇਸ਼ੁਰ ਦੇ ਪਾਸ ਜੇ ਪਹੁੰਚ ਹੋ ਜਾਵੇ ਸਾਡੀ, ਜਿਤ ਦਿਸੈ ਦਰਬਾਰ, ਉਸ ਪਰਮੇਸ਼ੁਰ ਦਾ ਮਹਾਰਾਜ ਦਰਬਾਰ ਦਿਸ ਪਵੇ, ਸੱਚ ਖੰਡ ਅਸੀਂ ਜਾ ਰਹੀਏ ਤੇ ਅਸੀਂ ਭੇਟਾ ਉਸਦੇ ਅੱਗੇ ਕਿਹੜੀ ਰੱਖਣਾ ਕਰੀਏ।
ਫੇਰ ਕੇ ਅੱਗੇ ਰੱਖੀਏ,
ਫਿਰ ਮਹਾਰਾਜ ਮੁੜ ਕਰਕੇ ਉਹਦੇ ਅੱਗੇ ਕਿਹੜੀ ਭੇਟਾਂ ਰੱਖਣਾ ਕਰੀਏ? ਆਪ ਕਿਰਪਾ ਕਰਕੇ ਦੱਸੋ। ਜਿਸ ਦਿਸ਼ਾ ਦਰਬਾਰ ਜਿਸ ਕਰਕੇ ਉਸ ਪਰਮੇਸ਼ਰ ਦੇ ਦਰਬਾਰ ਦਾ ਸਾਨੂੰ ਦਿਖਣਾ ਹੋਵੇ, ਦਰਸ਼ਨ ਹੋ ਜਾਣ। ਮੋਹ ਕੇ ਬੋਲਣ ਬੋਲੀ ਹੈ, ਦੂਜਾ ਦਰਸ਼ਨ ਸੱਚੇ ਪਾਤਸ਼ਾਹ ਸਾਡਾ ਇਹ ਹੈ ਕਿ ਮੋਹ ਕਿਹੜੇ ਬੋਲ ਬੋਲਣੇ ਚਾਹੀਦੇ ਹੈ ਸਾਨੂੰ।
ਜੇ ਤੂੰ ਸੁਣ ਘਰੇ ਪਿਆਰ
ਸੁਣ ਕਰਕੇ ਪਰਮੇਸ਼ਰ ਸਾਡੇ ਨਾਲ ਪਿਆਰ ਕਰੇ, ਉਹ ਵੀ ਬੋਲ ਸਾਨੂੰ ਦੱਸੋ ਮਹਾਰਾਜ ਕਿਹੜੇ ਬੋਲਣੇ ਚਾਹੀਦੇ ਹੈ। ਇੱਕ ਤਾਂ ਭੇਟਾਂ ਕਿਹੜੀ ਰੱਖੀਏ ਤੇ ਦੂਜੇ ਬਚਨ ਕਿਹੜੇ ਬੋਲੀਏ, ਇਹ ਦੋ ਸਵਾਲ ਹਨ।
ਅੰਮ੍ਰਿਤ ਵੇਲਾ ਸੱਚ
ਨਾਲ ਗੁਰੂ ਮਹਾਰਾਜ ਸਾਹਿਬ ਇੱਕੋ ਕੁਝ ਦੱਸਦੇ ਹਨ ਕਿ ਭਾਈ ਭੇਟਾ ਉਸਦੇ ਵਾਸਤੇ ਅੰਮ੍ਰਿਤ ਵੇਲਾ ਸੱਚ ਨਾਲ ਸਵਾ ਪੈਰ ਦਾ ਜਿਹੜਾ ਤੜਕਾ ਅੰਮ੍ਰਿਤ ਵੇਲਾ ਹੈ, ਇਸ ਦੇ ਵਿੱਚ ਉੱਠ ਕਰਕੇ ਨੀਂਦ ਆਪਦਾ ਆਸਾ ਨੂੰ ਛੱਡ ਕਰਕੇ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਸੱਚੇ ਨਾਮ ਦਾ ਜਪ ਜਾਪ ਕਰਨਾ ਚਾਹੀਦਾ ਹੈ। ਇਹ ਭੇਟਾ ਹੈ ਦਰਗਾਹ ਵਾਸਤੇ ਲਿਜਾਣ ਵਾਸਤੇ, ਇਸ ਭੇਟਾ ਕਰਕੇ ਉਸਦੀ ਪ੍ਰਸੰਨਤਾ ਹੋਵੇਗੀ ਅਤੇ ਇਸ ਭੇਟਾ ਦੇ ਲਿਜਾਣੇ ਕਰਕੇ ਅਸੀਂ ਲੋਕ ਸੁਖੀ ਤੇ ਲੋਕ ਸਹੇਲੇ ਹੋਵਾਂਗੇ। ਤੇ ਅੰਮ੍ਰਿਤ ਵੇਲਾ ਇੱਕ ਮਨੁੱਖਾ ਜਨਮ ਦੀ ਅੰਮ੍ਰਿਤ ਵੇਲਾ ਹੈ, ਅੰਮ੍ਰਿਤ ਵੇਲਾ ਸਤਿਗੁਰਾਂ ਦੀ ਪ੍ਰਾਪਤੀ ਦਾ ਵੇਲਾ ਜਿਹੜਾ ਇਹ ਅੰਮ੍ਰਿਤ ਵੇਲਾ ਹੈ। 84 ਲੱਖ ਜੀਵਨ ਵਿੱਚੋਂ ਜਿਹੜਾ ਮਨੁੱਖਾ ਜਨਮ ਸਾਨੂੰ ਮਿਲਿਆ ਇਹ ਵੀ ਅੰਮ੍ਰਿਤ ਵੇਲਾ ਹੈ। ਇਸੇ ਪ੍ਰਕਾਰ ਕਲਯੁਗ ਦਾ ਕਹਾਂ ਕਿ ਜਿਹੜਾ ਅੰਤ ਦਾ ਇਹ ਕਲਯੁਗ ਦਾ ਸਮਾਂ ਇਹ ਵੀ ਇੱਕ ਅੰਮ੍ਰਿਤ ਵੇਲਾ ਹੈ। ਗਿਰਧ ਅਵਸਥਾ ਵੀ ਇੱਕ ਅੰਮ੍ਰਿਤ ਵੇਲਾ ਹੈ, ਜਨ ਚੜ੍ਹਨ ਦਾ ਕਾਲ ਜਨ ਚੜ੍ਹਨ ਦਾ ਸਮਾਂ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਹੈ। ਸੋ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਉੱਠ ਕਰਕੇ ਪਿਛਲੀ ਪਹਿਲ ਪਿਛਲੇ ਰਾਤ ਨੂੰ ਜਾਗਿਓ, ਜੀਵਨ ਜਦੋਂ ਮੋਇਓ ਹੈ ਜੇ ਤਾਂ ਰੱਬ ਵਿਸਾਰਿਆ ਤਾਂ ਰੱਬ ਨੇ ਵਿਸਰਿਓ ਹੈ। ਸੋ ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਦਾ ਜਾਪ ਜਿਹੜਾ ਕਰਨਾ ਹੈ, ਇਹ ਭੇਟਾ ਮਹਾਰਾਜ ਅੱਗੇ ਲਿਜਾ ਕੇ ਰੱਖੀਏ।
ਵਡਿਆਈ ਵਿਚਾਰ
ਮੂੰਹੋਂ ਬੋਲਣ ਬੋਲੀਏ, ਕਿਹੜਾ ਬਚਨ ਮੂੰਹੋਂ ਬੋਲਣਾ ਕਰੀਏ? ਜਿਸ ਨੂੰ ਘਰੇ ਪਿਆਰ ਤਾਂ ਹਜ਼ੂਰ ਫਰਮਾਉਂਦੇ ਹਨ,
ਵਡਿਆਈ ਵਿਚਾਰ
ਪਰਮੇਸ਼ੁਰ ਦੀਆਂ ਵਡਿਆਈਆਂ ਵੀ ਵਿਚਾਰ ਕਰਨੀ ਚਾਹੀਦੀ ਹੈ। ਅੰਤਰਜਾਮੀ ਦੀਆਂ ਜਿਹੜੀਆਂ ਵਡਿਆਈਆਂ ਵੇਖੋ, ਸਿਨਮਾ ਰਾਏ ਰੰਗ ਕੋ ਕਰੀ ਰਾਏ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸੁਖਨਾਇਆ ਜੇ ਤਾਂ ਕੋ ਵਿਵਹਾਰੇ, ਪਤਨ ਪਾਵਨ ਦੀਨ ਦਿਆਲ ਭਗਤ ਵੱਛੇ ਲਾਰਕ, ਜੋ ਮਹਾਰਾਜ ਦੀਆਂ ਵਡਿਆਈਆਂ ਹਨ। ਜੋ ਕਿਰਤ ਘਰਾਂ ਨੂੰ ਪਾਲਦਾ ਪ੍ਰਭ ਨਾਨਕ ਸਾਹਿਬ ਸਿੰਘ ਵਡਿਆਈਆਂ ਦਾ ਮਾਲਕ, ਸੈਰ ਪੱਥਰ ਨੂੰ ਜਨ ਤੋਂ ਪਾਏ ਤਾਂ ਕਾਰੀ ਕਾਂਗੇ ਕਰ ਧਰਿਆ, ਉਸ ਦੀਆਂ ਵਡਿਆਈਆਂ ਦਾ ਵਿਚਾਰ ਕਰਨਾ ਚਾਹੀਦਾ। ਇਹਨਾਂ ਵਡਿਆਈਆਂ ਦੀ ਵਿਚਾਰ ਨੂੰ ਸੁਣ ਕੇ ਸਾਡੇ ਨਾਲ ਪਿਆਰ ਕਰੇਗਾ ਸੁਣ ਕੇ।
ਕਰਮੀ ਆਵੇ ਕੱਪੜਾ,
ਸਿਧਾਨ ਮਹਾਰਾਜ ਅੱਗੇ ਦਰਸ਼ਨ ਕੀਤਾ ਗਰੀਬ ਨਵਾਜ ਜੀ, ਕਰਮ ਨਹੀਂ ਕਰਨੇ ਚਾਹੀਦੇ, ਕਰਮਾ ਕਰਕੇ ਨਹੀਂ ਪਰਮੇਸ਼ੁਰ ਦੀ ਪ੍ਰਾਪਤੀ ਹੋ ਸਕੇਗੀ, ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਉੱਤਰ ਦਿੰਦੇ ਹਨ।
ਕਰਮੀ ਆਵੇ ਕੱਪੜਾ,
ਸਿੱਧੋ ਕਰਮਾ ਦੇ ਕਰਨੇ ਕਰਕੇ ਤੇ ਬੇਰੁਪੀ ਕੱਪੜਾ ਹੀ ਵਾਰ ਵਾਰ ਆ ਕੇ ਪ੍ਰਾਪਤ ਹੋਵੇਗਾ। ਸੋ ਜੋ ਜੋ ਕਰਮ ਕਰੇਗਾ ਆਦਮੀ ਜਿਹੇ ਦੇ, ਉਹਦੇ ਅਨੁਸਾਰ ਸਰੀਰ ਉੱਤੇ ਕੱਪੜਾ ਹੀ ਮਿਲਦਾ ਰਹੇਗਾ, ਉਸ ਵਾਸਨਾ ਅਨੁਸਾਰ ਉਹ ਪ੍ਰਾਪਤ ਹੁੰਦੀ ਰਹੇਗੀ।
ਨਗਰੀ ਮੋਖ ਦੁਆਰ,
ਸਤਿਗੁਰੂ ਸੱਚੇ ਪਾਤਸ਼ਾਹ ਮੁਕਤੀ ਕਿਵੇਂ ਪ੍ਰਾਪਤ ਹੋਵੇਗੀ? ਤਾਂ ਮਹਾਰਾਜ ਕਹੇ ਨਗਰੀ ਮੋਖ ਦੁਆਰ, ਪਰਮੇਸ਼ੁਰ ਦੀ ਨਗਰ ਕਿਰਪਾ ਦ੍ਰਿਸ਼ਟੀ ਕਰਕੇ ਇਹ ਦੁਆਰ ਸੰਸਾਰ ਤੋਂ, ਇਹ ਦੁਆਰਾਂ ਵਾਲੇ ਸਰੀਰ ਤੋਂ ਮੁਕਤੀ ਦਾ ਦਰਵਾਜ਼ਾ ਗਿਆਨ ਸਾਨੂੰ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਕਰਕੇ ਹੀ ਪ੍ਰਾਪਤ ਹੋਵੇਗਾ।
ਨਾਨਕ ਏਵੈ ਜਾਣੀਐ,
ਕਰਮੀ ਆਵੈ ਕੱਪੜਾ, ਨਿਸ਼ਕਾਮ ਕਰਮ ਜੇ ਪੁਰਸ਼ ਕਰੇ ਸੇਵਾ ਕੱਟ ਹੋਏ ਮਹਿਕਾਮੀ, ਫਿਰ ਆਵੈ ਕੱਪੜਾ ਪ੍ਰੇਮ ਰੂਪੀ ਬਸਰ ਉਸਦੇ ਕਾਰਨ ਪ੍ਰਾਪਤ ਹੁੰਦਾ ਹੈ। ਪ੍ਰੇਮ ਪਟੋਲਾ ਕੈਸਾ ਦਿੱਤਾ ਧੱਕਣ ਕੀ ਪਦ ਮੇਰੀ, ਦਾਨਾ ਦੀਨਾ ਸਾਈ ਮਹਿੰਦਾ ਨਾਨਕ ਸਾਰ ਨਾ ਜਾਣਾ ਤੇਰੀ। ਇਹ ਨਿਸ਼ਕਾਮ ਕਰਮਾਂ ਦੇ ਕਰਨੇ ਕਰਕੇ ਪ੍ਰੇਮ ਰੂਪੀ ਸਿਰੇ ਦਾ ਕੱਪੜਾ ਆ ਕੇ ਪ੍ਰਾਪਤ ਹੁੰਦਾ। ਜਦੋਂ ਪ੍ਰੇਮ ਰੂਪੇ ਕੱਪੜਾ ਪ੍ਰਾਪਤ ਹੋ ਤਾਂ ਨਗਰੀ ਮੋਖ ਦੁਆਰ, ਗਿਆਨ ਦ੍ਰਿਸ਼ਟੀ ਵਾਲੇ ਸਰੀਰ ਦੀ ਨਜ਼ਰ ਕਰਕੇ ਦੁਆਰ ਸੰਸਾਰ ਤੋਂ ਮੋਖ ਪ੍ਰਾਪਤ ਹੁੰਦੀ ਹੈ।
ਨਾਨਕ ਏਵੈ ਜਾਣੀਐ,
ਗੁਰੂ ਸਾਹਿਬ ਜੀ ਕਹਿੰਦੇ ਇਸ ਦੇ ਉਸ ਪ੍ਰਕਾਰ ਜਾਣ ਲਈਦਾ ਹੈ, ਆਪਣੀਆਂ ਚਤੁਰਾਈਆਂ ਸਿਆਣਪਾਂ ਛੱਡ ਕੇ ਉਹਦੀ ਰਿਆਜ ਚੱਲ ਪਈਦਾ ਹੈ।
ਸਭ ਆਪੇ ਸਚਿਆ,
ਸਾਰਿਆਂ ਚ ਆਪਣਾ ਆਪ ਰੂਪੀ ਸੱਚੇ ਸਰੂਪ ਜੋ ਆਰ ਪ੍ਰਾਪਤ ਰੂਪ ਹੈ, ਸਾਰਿਆਂ ਚ ਆਪਣਾ ਆਪ ਰੂਪੀ ਸੱਚਾ ਸਰੂਪ ਹੈ, ਸਾਰਿਆਂ ਚ ਪ੍ਰਾਪਤ ਰੂਪ ਹੈ, ਆਪੇ ਆਪ ਹੈ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਦੇਖੇ ਆਖੀ, ਨਹੀਂ ਲੇਪ ਕੁਛ ਪੁੰਨਾ ਪਾਪ, ਨਾਨਕ ਆਪੇ ਆਪ। ਇਸ ਪ੍ਰਕਾਰ ਸੱਚ ਸਰੂਪ ਜੋ ਹੈ ਸਾਰਿਆਂ ਚ ਪ੍ਰਾਪਤ ਰੂਪ, ਆਪਣਾ ਆਪ ਰੂਪ ਹੈ, ਉਹ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਗੁਰਾਂ ਦੇ ਉਪਦੇਸ਼ ਦੁਆਰਾ ਜਾਣਿਆ ਕਰੀਏ। ਹੁਣ ਕੇਸ਼ਵ ਜਨ ਮਹਾਰਾਜ ਨੂੰ ਨਮਸਕਾਰ ਕੀਤੀ, ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਅੱਗੇ ਦਰਸ਼ਨ ਕੀਤੇ ਕਿ ਮਹਾਰਾਜ ਸਤਿਗੁਰੂ ਦੇ ਪਾਸ ਸਿੱਖ ਨੂੰ ਜਾ ਕੇ ਕਿਸ ਪ੍ਰਕਾਰ ਬੋਲਣਾ ਚਾਹੀਦਾ ਹੈ। ਤਾਂ ਗੁਰੂ ਮਹਾਰਾਜ ਸਾਹਿਬ ਜੀ ਉੱਤੇ ਦਿੰਦੇ ਹੈ ਕਿ ਦੰਡਕਨ ਨੇ ਇਸ ਨੂੰ ਕਹੀ ਦਾ ਸਾਰੀਆਂ ਪਿਤਾ ਦਾ ਅਨਵੇ ਕਰਕੇ ਇਸ ਪ੍ਰਕਾਰ ਸੁਣੋ। ਖੰਡਕਨ ਹੁੰਦਾ ਛੋਟੇ ਛੋਟੇ ਪਦਾਂ ਨੂੰ ਵੱਖੋ ਵੱਖਰੇ ਕਰਕੇ ਉਚਾਰਨ ਕਰਨਾ, ਇੱਥੇ ਤੁਕ ਨੂੰ ਉਚਾਰਨ ਕਰਦੇ ਹਨ। ਸਿੱਖ ਨੂੰ ਬੋਲਣਾ ਚਾਹੀਦੇ ਮਹਾਰਾਜ ਦੇ ਪਾਸ ਜਾ ਕੇ ਮੂੰਹੋਂ ਕਿਹੜਾ ਬਚਨ ਬੋਲਣਾ ਚਾਹੀਦਾ ਹੈ ਇਸ ਪ੍ਰਕਾਰ ਦੇ ਬਚਨ ਉਚਾਰਨੇ ਚਾਹੀਦੇ ਜੋ ਸਰਦਿਆਂ ਦੀ ਸ਼ਰਨ ਵਿੱਚ ਸਿੱਖ ਜਾਵੇ ਜੇ ਤੂੰ ਸੁਣ ਘਰੇ ਪਿਆਰ ਤਾਂ ਗੁਰੂ ਸਾਹਿਬ ਜੀ ਪਿਆਰ ਕਰਨ ਸਿੱ ਵੇਖੇ, ਪਹਿਲਾਂ ਦਾਸ ਆਸ ਲੱਗਦੀ ਹੈ, ਕਿਉਂ ਪਹਿਲ ਦਰਸ਼ਨ ਦੇਖੇ। ਕਈ ਜਨਮ ਪੇ ਕੀਟ ਪਤੰਗਾ, ਕਈ ਜਨਮ ਦਾ ਜ਼ਮੀਨ ਕੁਰੰਗਾ, ਕਈ ਜਨਮ ਪੰਛੀ ਸਰਪ ਹੋਇਓ, ਕਈ ਜਨਮ ਹੈਦਰ ਬਿਰਖ ਜੋਇਓ। ਇਸ ਪ੍ਰਕਾਰ ਬੇਨਤੀ ਕਰੇ ਮਹਾਰਾਜ ਮੈਨੂੰ ਕਿਰਪਾ ਕਰਕੇ ਆਪਦੀ ਸ਼ਰਨ ਪ੍ਰਾਪਤ ਹੋਈ ਹੈ। ਮੈਂ ਸੰਸਾਰ ਸਮੁੰਦਰ ਚ ਵਿਚਰਦਾ ਹੈ, ਜੀਵਨਾ ਚ ਪਾਉਂਦਾ ਹੈ, ਥੱਕ ਚੁੱਕਾ ਹੈ, ਕਿਰਪਾ ਕਰਕੇ ਮੇਰੀ ਕਲਿਆਣ ਕਰੋ। ਇਹਨਾਂ ਬਚਨਾਂ ਨੂੰ ਸੁਣ ਕੇ ਗੁਰੂ ਸਾਹਿਬ ਜੀ ਪਿਆਰ ਧਾਰਦੇ ਹਨ। ਅਤੇ ਸਿੱਖ ਦੇ ਤਾਈ ਗੁਰੂ ਦੇ ਤਾਈ ਕਿਹੋ ਜਿਹੇ ਬਚਨ ਬੋਲਣੇ ਚਾਹੀਦੇ ਹੈ? ਇਹੋ ਜਿਹੇ ਬਚਨ ਨਾ ਬੋਲੇ ਤੇ ਸਿੱਖ ਦੇ ਤਾਈ ਸਿੱਖ ਹੋਵੇ, ਵਿਰਾਗ ਦੇ ਸਹਿਤ ਮਨ ਉਹਦਾ ਸੰਸਾਰ ਤੋਂ ਉਪਰਾਮ ਹੋਇਆ ਹੋਵੇ, ਪਰਮੇਸ਼ਰ ਦੇ ਮਿਲਣ ਦੀ ਇੱਛਾ ਹੋਵੇ, ਉਹ ਕਹੇ ਕਿ ਲੈ ਤੈਨੂੰ ਮੈਂ ਰਹਾ ਬੰਦ ਕਰਨ ਦੇ ਮੰਤਰ ਦੱਸ ਦਿੰਦਾ, ਮੈਂ ਤੈਨੂੰ ਕੁੜੀਆਂ ਤੋਂ ਮੁੰਡੇ ਬਣਾਉਣ ਦੀ ਜਾਂਚ ਦੱਸ ਦਿੰਦਾ। ਇਹੋ ਜਿਹੇ ਬਚਨ ਨਾ ਬੋਲਣਾ ਕਰੇ ਜੇ ਕੋਈ ਮੁਰਸ਼ਿਦ ਵੀ ਹੋਵੇ, ਇਹੋ ਜਿਹੇ ਬੋਲਣਾ ਨੂੰ ਬੋਲੇ ਜਿਸ ਕਰਕੇ ਉਹ ਸਿੱਖ ਉਹਨਾਂ ਦੇ ਤਨ ਮਨ ਧਨ ਸੌਂਪ ਕੇ ਪਿਆਰ ਪੈਦਾ ਕਰੇ। ਗੁਰੂ ਨੂੰ ਵੀ ਐਸੇ ਬਚਨ ਬੋਲਣੇ ਚਾਹੀਦੇ ਹਨ। ਫਿਰ ਸਿੱਖ ਕੀ ਕਰੇ? ਕਰਨੀ ਆਵੇ ਕੱਪੜਾ ਮੋਖ ਦੁਆਰ ਕੱਪੜਾ ਜੇ ਹੋ ਉਹ ਬੇਨਤੀ ਕਰੇ। ਕਰਨੀ ਨਿਸ਼ਕਾਮੀ ਜਿਹੜਾ ਸਿੱਖ ਹੈ ਉਹ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਵੇ, ਸ਼ਰਨ ਵਿੱਚ ਆ ਕੇ ਮਹਾਰਾਜ ਦੇ ਪਾਸ ਬੇਨਤੀ ਕਰੇ ਕਿ ਹੇ ਸੱਚੇ ਪਾਤਸ਼ਾਹ ਆਪ ਮੋਖ ਦੁਆਰ ਕੱਪੜਾ ਦੇ, ਮੁਕਤੀ ਜਿਸ ਕਰਕੇ ਸੰਸਾਰ ਤੋਂ ਹੋ ਜਾਵੇ, ਮੁਕਤੀ ਦਾ ਦੁਆਰ ਗਿਆਨ ਰੂਪੀ ਕੱਪੜਾ ਵਸਣ ਮੈਨੂੰ ਦਿਓ ਸੱਚੇ ਪਾਤਸ਼ਾਹ। ਤਾਂ ਉਸ ਵੇਲੇ ਦਾਤਾਰ ਆਖੇ ਦਾਤ ਕਰਦੇ, ਜਦੋਂ ਇਸ ਪ੍ਰਕਾਰ ਦਾਤੇ ਦੇ ਪਾਸ ਜਾ ਕੇ ਬੇਨਤੀ ਕਰੇ ਤਾਂ ਦਾਤਾਰ ਜੋ ਸਰਗੁਰੂ ਹਨ ਆਖੇ ਨਾਮ ਦੀ ਦਾਤ ਕਰ ਦਿੰਦੇ ਹਨ। ਅਤੇ ਉਸ ਪ੍ਰਕਾਰ ਨਾਮ ਦੀ ਦਾਤ ਨੂੰ ਪ੍ਰਾਪਤ ਕਰਕੇ ਉਹ ਸਿੱਖ ਫਿਰ ਕਹੇ ਕਿ ਮਹਾਰਾਜ ਮੈਂ ਕਿਸ ਪ੍ਰਕਾਰ ਉਸ ਰੂਪ ਦੀ ਸਿੱਖਿਆ ਕਿਆ ਕਰਾਂ? ਤਾਂ ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾ, ਇਸ ਅੰਮ੍ਰਿਤ ਰੂਪ ਇਹ ਮੁਕਤ ਹੋਣ ਦਾ ਕਿਹੜਾ ਵੇਲਾ ਹੈ? ਇਹਦੇ ਵਿੱਚ ਸੱਚ ਨਾਮ ਦਾ ਉਚਾਰਨ ਕਰ, ਸਾਚਾ ਸਾਹਿਬ ਸਾਚ ਨਾ ਸਾਖਿਆਤ ਹੈ ਅਕਾਰ। ਉਹ ਸੱਚਾ ਸਾਹਿਬ ਜੋ ਪਰਮੇਸ਼ੁਰ ਹੈ ਉਹਦੀ ਪ੍ਰਾਪਤੀ ਵਾਸਤੇ ਸੱਚਾ ਨਾਮ ਹੀ ਸਾਧਨ ਹੈ। ਪਰਮੇਸ਼ੁਰ ਦੇ ਅੰਮ੍ਰਿਤ ਨਾਮ ਦਾ ਸਰਵਣ ਕਰ, ਮੰਨਣ ਕਰ, ਕਮਾਈ ਕਰ। ਇਸ ਪ੍ਰਕਾਰ ਫਿਰ ਬੇਨਤੀ ਕਰੇ ਕਿ ਹੇ ਮਹਾਰਾਜ ਮੈਨੂੰ ਸਰਵਣ ਦਾ ਗਿਆਨ ਦਿਓ, ਫਿਰ ਮੰਨਣ ਦਾ ਗਿਆਨ ਦਿਓ, ਨਿਗਿਆਸਨ ਦਾ ਗਿਆਨ ਦਿਓ। ਇਸ ਪ੍ਰਕਾਰ ਮਹਾਰਾਜ ਪਰੋਖ ਗਿਆਨ ਬਖਸ਼ੋ, ਅਪਰੋਖ ਗਿਆਨ ਦੀ ਦਾਤ ਬਖਸ਼ਣਾ ਕਰੋ। ਇਸ ਪ੍ਰਕਾਰ ਸੁਣ ਕੇ ਸਿੱਖ ਦੇ ਤਾਈ ਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਕਿ ਫਿਰ ਇਹ ਸਰਵਣ ਕਰ, ਪਹਿਲਾਂ ਨਿਸ਼ਕਾਮ ਕਰਮਾਂ ਤੋਂ ਬਾਅਦ, ਤੇ ਉਦੋਂ ਬਾਅਦ ਮੰਨਣ ਕਰ, ਅੱਗੇ ਨਿਗਿਆਸਨ ਕਰ, ਰੱਖੀਏ ਤਤੋਂ ਦਾ ਸੋਧਨ ਕਰ, ਫਿਰ ਇਸ ਪ੍ਰਕਾਰ ਜਿਗ ਜਿਸਾ ਦਰਬਾਰ, ਜਿਸ ਪ੍ਰਕਾਰ ਤੈਨੂੰ ਹੇ ਸਿੱਖ ਪਰਮੇਸ਼ਰ ਦਾ ਦਰਬਾਰ ਸਰੂਪ ਦਿਸ ਪਵੇ, ਪ੍ਰਗਟ ਹੋ ਜਾਵੇ। ਇਸ ਪ੍ਰਕਾਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵਡਿਆਈ ਵਿਚਾਰ, ਉਹ ਸਰੂਪ ਦੀਆਂ ਜਿਹੜੀਆਂ ਵਡਿਆਈਆਂ ਹਨ ਉਹ ਵੀ ਤਤੋਂ ਦਾ ਸੋਧਨ ਕਰਾ ਕੇ, ਜੀਵ ਦੇ ਅਲਪੰਗਤਾ ਛੁਡਾ ਕੇ, ਈਸ਼ਵਰ ਦੀ ਸਰਬੰਧਤਾ ਛੁਡਾ ਕੇ, ਜੋ ਆਤਮ ਰੂਪ ਸਾਰਿਆਂ ਦੇ ਅੰਦਰ ਇੱਕੋ ਹੀ ਜੋਰ ਸਰੂਪ ਹੈ, ਉਹਦਾ ਵਿਚਾਰ ਸਿੱਖ ਦੇ ਤਾਈ ਦੱਸ ਦਿੰਦੇ ਹੈ। ਜਦੋਂ ਇਸ ਪ੍ਰਕਾਰ ਗੁਰੂ ਸਾਹਿਬ ਦਾਤ ਦੱਸ ਦਿੰਦੇ ਹੈ, ਉਸ ਵਕਤ ਭਾਵ ਅਕਾਰ ਉਹਦੇ ਤਾਈ ਤਾਰ ਰਹਿ ਪਰਮੇਸ਼ੁਰ ਦਾ ਭਾਵ ਗਿਆਨ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ। ਉਸ ਪ੍ਰਕਾਸ਼ ਹੋਣੇ ਕਰਕੇ ਨਾਨਕ ਇਹਦਾ ਜਾਣੀਏ ਸਭ ਆਪੇ ਸੁਖਿਆਰ। ਇਸ ਪ੍ਰਕਾਰ ਸਿੱਖ ਜਾਣ ਲੈਂਦਾ ਕਿ ਸਾਰਿਆਂ ਨੂੰ ਸੁਖਿਆਰ ਪਰਮੇਸ਼ੁਰ ਆਪਣਾ ਆਪ ਰੂਪ ਹੈ। ਇਸ ਪ੍ਰਕਾਰ ਅਨਵੇਂ ਸਭ ਸੰਗੀ ਇਸ ਕੌੜੀ ਦੇ ਅਰਥ ਕਰਨੇ, ਸਿੱਧੇ ਇਸ ਪ੍ਰਕਾਰ ਕਰ ਲਓ ਅਨਵੇਂ ਕਰਨ ਚ ਜੇ ਦਿੱਕਤ ਪ੍ਰਤੀਤ ਹੋਵੇ ਪੜੋ ਫੇਰ।
ਸਾਚਾ ਸਾਹਿਬ ਸਾਚ
ਸੱਚਾ ਜੋ ਸਾਹਿਬ ਪਰਮੇਸ਼ੁਰ ਹੈ ਉਹਦੀ ਪ੍ਰਾਪਤੀ ਦਾ ਸਾਧਨ ਸੱਚਾ ਨਾਮ ਹੀ ਹੈ।
ਸਾਖਿਆ ਭਾਉ ਅਪਾਰ
ਉਸਦੇ ਤਾਈ ਸਾਖਿਆ ਉਚਾਰਨ ਕੀਤਾ ਹੈ, ਉਹਨਾਂ ਨੂੰ ਉਸ ਅਕਾਰ ਪਾਰਾਵਾਰ ਤੋਂ ਰਹੇ ਜੋ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਪਰਮੇਸ਼ੁਰ ਹੈ ਉਹਦਾ ਭਾਵ ਪ੍ਰਕਾਸ਼ ਹੋਇਆ ਹੈ।
ਆਖ ਹੈ ਮੰਗਾ ਹੈ ਦੇਹ ਦੇਹ
ਸਤਿਗੁਰਾਂ ਦੇ ਪਾਸ ਬੇਨਤੀ ਕਰਕੇ ਸਿੱਖ ਆਖਦਾ ਹੈ ਕਿ ਹੇ ਸੱਚੇ ਪਾਤਸ਼ਾਹ ਮੇਰੇ ਤਾਈ ਕਿਰਪਾ ਕਰਕੇ ਪਹਿਲਾਂ ਸਰਵਣ ਦਾ ਉਪਦੇਸ਼ ਦੇਣਾ ਕਰੋ, ਉਸ ਵੇਲੇ ਮਹਾਰਾਜ ਸਾਹਿਬ ਜੀ ਇਹ ਸਿੱਖ ਦੇ ਤਾਂ ਮੰਗਤਾ ਜਾਣ ਕਰਕੇ ਨਿਸ਼ਕਾਮ ਕਰਮਾਂ ਦੁਆਰਾ ਵਿਰਾਗ ਵੇਖਣ ਸੰਤੀ ਮੋਖ ਸਾਧਕ ਦੇ ਦਿੰਦੇ ਹਨ।
ਦਾਤ ਕਰੇ ਦਾਤਾ
ਸਤਿਗੁਰੂ ਜੀ ਦਾਤ ਬ੍ਰਹਮ ਗਿਆਨ ਵੀ ਕਰ ਦਿੰਦੇ ਹਨ।
ਫੇਰ ਕੇ ਅੱਗੇ ਰੱਖੀ
ਸਿੱਖ ਸਰਵਣ ਕਰਦਾ ਹੈ ਗਿਆਨ ਨੂੰ, ਫੇਰ ਕੇ ਅਥਵਾ ਮੰਨਣ ਕਰਦਾ ਹੈ, ਅੱਗੇ ਨਿਭਿਆਸਨ ਕਰਦਾ ਹੈ। ਰੱਖੀਏ ਤਾਂ ਤੁਹਾਨੂੰ ਦਾ ਸੇਵਨ ਕਰਕੇ ਸਿੱਖਿਆਤ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ।
ਜਿਸ ਦਿਸ਼ਾ
ਦਰਬਾਰ ਸਤਿਖੰਡ ਜੋ ਸਰੂਪ ਬ੍ਰਹਮ ਸਰੂਪ ਹੈ, ਸਤ ਸਰੂਪ ਉਹ ਦਿਸ ਆਉਂਦਾ ਪ੍ਰਗਟ ਹੋਇਆ ਆਉਂਦਾ ਹੈ।
ਮੋਹ ਕੇ ਬੋਲਣ ਬੋਲੀ
ਬਚਨ ਸਿੱਖ ਨੂੰ ਬੋਲਣੇ ਚਾਹੀਦੇ ਹਨ।
ਜਿਤ ਸੁਣ ਕਰੇ ਪਿਆਰ,
ਸੁਣ ਕੇ ਸਤਿਗੁਰੂ ਜੀ ਸਿੱਖ ਨਾਲ ਪਿਆਰ ਕਰਨ, ਕਿਹੜਾ ਮਨ ਸਾਰੇ ਦਿਸ਼ਾ ਵੱਲੋਂ ਸੰਸਾਰ ਵੱਲੋਂ ਉਪਰਾਮ, ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਕਰਾ ਦਈਏ।
ਅੰਮ੍ਰਿਤ ਵੇਲਾ ਸੱਚ ਲਾਓ,
ਜਿਹੜੇ ਸਤਿਗੁਰੂ ਜੀ ਕਹਿੰਦੇ ਨੇ ਕਿਹੇ ਪਾਈਏ, ਅੰਮ੍ਰਿਤ ਅਮਰ ਹੋਣ ਦਾ ਤੇਰਾ ਵੇਲਾ ਹੈ, ਇਹ ਮੁਕਤ ਹੋਣ ਦਾ ਤੇਰਾ ਵਕਤ ਹੈ, ਅੰਮ੍ਰਿਤ ਬ੍ਰਹਮਾਨੰਦ ਦੀ ਪ੍ਰਾਪਤੀ ਦਾ ਵੇਲਾ ਹੈ। ਕੀ ਵੇਲਾ ਸੰਸਾਰ ਚ ਵਿਚਰਦੇ ਫਿਰਨਾ ਹੈ, ਇਹ ਦੁਨੀਆਂ ਦੀਆਂ ਮੱਲਾਂ ਰੂਪੀ ਵੇਲਾਂ ਨੂੰ ਕੀ ਵੇਖਣਾ ਹੈ, ਸੰਤਾਂ ਆਦਿਕਾਂ ਦੀਆਂ ਵੇਲਾਂ ਕੀ ਚੱਕਣਾ, ਇਹ ਵੇਲਾ ਕਿਨਾਰੇ ਸੰਸਾਰ ਤੋਂ ਵੇਲੇ ਕਿਨਾਰੇ ਪਾਸੇ ਹੋਣ ਦਾ ਅੰਮ੍ਰਿਤ ਵੇਲਾ ਹੈ, ਮੁਕਤ ਹੋਣ ਦਾ।
ਵਡਿਆਈ ਸੱਚ ਲਾਓ,
ਸੱਚੇ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ
ਵਡਿਆਈ ਵਿਚਾਰ
ਈਸ਼ਵਰ ਦੇ ਜਿਹੜੇ ਅਲਪਦਕਾ ਤੇ ਸਰਵਦਕਾ ਦੇ ਸਵਾਲ ਛੱਡ ਕੇ ਸੱਚੇ ਆਨੰਦ ਰੂਪ ਜੋ ਚੇਤਨ ਦੋਹਾਂ ਅੰਦਰ ਹੈ ਜੀਵ ਸਿੰਘ, ਉਸ ਵਡਿਆਈਆਂ ਦਾ ਵਿਚਾਰ ਕਰ।
ਕਰਮੀ ਆਵੇ ਕੱਪੜਾ,
ਜਦੋਂ ਗੁਰਾਂ ਦੀ ਸ਼ਰਨ ਵਿੱਚ ਆਉਂਦਾ ਹੈ, ਉਸ ਵੇਲੇ ਨਗਰੀ ਮੋਖ ਦੁਆਰ, ਨਗਰੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕਾਸ ਮੁਕਤੀ ਦਾ ਦੁਆਰ ਗਿਆਨ ਰੂਪੀ ਕੱਪੜਾ ਮੰਗਦਾ ਹੈ, ਤਾਂ ਸਤਿਗੁਰੂ ਜੀ ਬਖਸ਼ੀ ਕਰ ਦਿੰਦੇ ਹਨ।
ਨਾਨਕ ਏਵੈ ਜਾਣੀਏ,
ਗੁਰੂ ਸਾਹਿਬ ਜੀ ਕਹਿੰਦੇ ਏਵਾ ਇਸ ਪ੍ਰਕਾਰ ਜਾਣ ਲਈਦਾ ਹੈ।
ਸਭ ਆਪੇ ਸਚਿਆਰ,
ਗੁਰ ਆਪ ਹੀ ਸੱਚਾ ਸਰੂਪ ਹੈ, ਤੂੰ ਜਾਣ ਕੇ ਗੁਰਸਿੱਖ ਨਿਹਾਲ ਹੋ ਜਾਂਦੇ ਹੈ। ਇਹ ਗੁਰੂ ਅੰਗਦ ਸਾਹਿਬ ਦੇ ਪ੍ਰਸ਼ਨਾਂ ਉੱਤੇ ਸਤਿਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ ਹੈ ਕਰਤਾਰਪੁਰ ਸਾਹਿਬ ਵਿੱਚ ਬੈਠ ਕੇ।